ਤੁਸੀਂ ਹੋ SBS ਪੰਜਾਬੀ ਦੇ ਨਾਲ। ਹਾਜ਼ਰੀਨ, ਇਸ ਵੇਲੇ ਕੈਨਬਰਾ ਤੋਂ ਸਾਡੇ ਨਾਲ ਦੀਪਕ ਰਾਜ ਗੁਪਤਾ ਜੀ, ਜੋ ਕਿ ਉੱਥੇ ਦੀ ਸੰਸਦ ਵਿੱਚ MLA ਹਨ, ਉਹ ਜੁੜੇ ਹਨ। ਬੜਾ ਹੀ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ ਦੀਪਕ ਜੀ SBS ਪੰਜਾਬੀ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ।
ਨਮਸਕਾਰ ਮਨਪ੍ਰੀਤ ਜੀ, ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਦੁਬਾਰਾ ਗੱਲ ਕਰਨ ਦੀ ਤੇ ਤੁਹਾਡੇ ਸ਼ੋਤਰਾਂ ਦੇ ਨਾਲ ਮੁਲਾਕਾਤ ਕਰਨ ਦੀ।
2016 ਦੀ ਜਦ ਚੋਣਾਂ ਹੋਈਆਂ ਸਨ, ਉਸ ਵੇਲੇ ਅਸੀਂ ਕਿਆਸ ਰਾਹੀਂ ਲਾ ਰਹੇ ਸੀ ਕਿ ਅਗਰ ਤੁਸੀਂ ਕਾਮਯਾਬ ਰਹੇ ਤੇ ਇਤਿਹਾਸ ਰਚਿਆ ਜਾਵੇਗਾ ਕਿ ਤੁਸੀਂ ਭਾਰਤੀ ਮੂਲ ਦੇ ਸਭ ਤੋਂ ਪਹਿਲੇ ACT ਵਿੱਚ ਸੰਸਦ ਚੁਣੇ ਜਾਣੇ ਸੋ, ਤੇ ਉਹ ਤੇ ਤੁਸੀਂ ਇਤਿਹਾਸ ਰਚ ਲਿਆ। ਹੁਣ ਦੁਬਾਰਾ ਉੱਥੇ ਚੋਣਾਂ ਦਾ ਮਾਹੌਲ ਹੈ, ਤੁਸੀਂ ਬਤੌਰੇ ਉਮੀਦਵਾਰ ਫਿਰ ਮੈਦਾਨ ਤੇ ਨਿਤਰੇ ਹੋ। ਦੱਸੋ, 4 ਸਾਲਾਂ ਦਾ ਤਜਰਬਾ ਜਿਹੜਾ ਰਿਹਾ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਹੈ, ਤੇ ਹੁਣ ਤੁਸੀਂ ਕੀ ਕੁਝ ਲੈ ਕੇ ਨਿਤਰ ਰਹੇ ਹੋ?
ਦੇਖੋ ਮਨਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਮੇਰੇ ਵਾਸਤੇ ਬੜੀ ਗਰਵ ਦੀ ਗੱਲ ਸੀਗੀ ਕਿ ਮੈਂ ਪਹਿਲਾ ਇੰਡੀਅਨ ACT ਪਾਰਲੀਮੈਂਟ 'ਚ ਆਇਆ। ਮੇਰੇ ਤੇ ਕਮਿਊਨਿਟੀ ਵਾਸਤੇ ਵੀ ਬਹੁਤ ਗਰਵ ਦੀ ਗੱਲ ਸੀ, ਤੇ ਜਿਹੜਾ ਮੈਨੂੰ ਪਿਆਰ ਇੱਜ਼ਤ ਬਖਸ਼ੀ ਹੈ ਮੇਰੀ ਕਮਿਊਨਿਟੀ ਨੇ, ਪਹਿਲਾਂ ਤਾਂ ਮੈਂ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਜਿਹੜਾ ਟਰਮ ਰਹੀ ਹੈ ਬਹੁਤ ਹੀ ਰਿਵਾਰਡਿੰਗ ਟਰਮ ਹੈ ਰਹੀ ਹੈ, ਕਿਉਂਕਿ ਇਸ 'ਚ ਮੈਨੂੰ ਆਪਣੀ ਕਮਿਊਨਿਟੀ ਤੋਂ ਤਾਂ ਪਿਆਰ ਮਿਲਿਆ, ਪਰ ਜਿਹੜੀ ਦੂਜੀ ਕਮਿਊਨਿਟੀਜ਼ ਹੈਗੀਆਂ ਸਬ ਕੰਟੀਨੈਂਟ ਦੀ ਆ, ਅਦਰ ਐਥਨਿਕ ਕਮਿਊਨਿਟੀ, ਉਹਨਾਂ ਤੋਂ ਮੈਨੂੰ ਬੜਾ ਹੀ ਸਪੋਰਟ ਮਿਲੀ, ਤੇ ਉਹਨਾਂ ਵਾਸਤੇ ਵੀ ਕਿ ਆਸ ਹੋ ਗਈ ਕਿ ਵੀ ਇੱਕ ਸਾਡੀ ਇੱਕ ਵੋਇਸ ਆ ਚੁੱਕੀ ਹੈਗੀ ਅਸੈਂਬਲੀ 'ਚ। ਉਹ ਜਿਹੜੀ ਇੱਕ ਆਪਣਾਪਨ ਹੈਗਾ ਉਹ ਇੱਕ ਵਾਰ ਥੋੜ੍ਹਾ ਜਿਹਾ ਮਿਸ ਹੋ ਰਿਹਾ ਸੀਗਾ, ਕਿ ਲੋਕਾਂ ਨੂੰ ਲੱਗਦਾ ਸੀ ਯਾਰ ਕਈ ਸਾਡੀ ਆਪਣੀ ਜ਼ਰੂਰਤਾਂ ਹੁੰਦੀਆਂ, ਅਸੀਂ ਖੁੱਲ੍ਹ ਕੇ ਨਹੀਂ ਗੱਲ ਕਰ ਸਕਦੇ ਕਿਸੇ ਨਾਲ, ਹੈਨਾ। ਉਹ ਹੁਣ ਅਪਾਰਟ ਫਰੋਮ ਪੀਪਲ ਫਰੋਮ ਸਬ ਕੰਟੀਨੈਂਟ, ਜਿਹੜੇ ਦੂਜੇ ਵੀ ਹੈਗੇ ਆ ਕੰਟੀਨੈਂਟ ਦੇ ਲੋਕ, ਦੇ ਆਰ ਆਲਸੋ ਅਪਰੋਚਿੰਗ ਮੀ, ਐਂਡ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਮੈਂ ਮੋਸਟ ਆਫ ਦਾ ਜਿਹੜੇ ਇਸ਼ੂ ਸੀ ਉਹ ਰਿਜ਼ੋਲਵ ਕਰਤੇ।
ਅੱਛਾ, ਜਿਵੇਂ
ਜਿਵੇਂ ਦੇਖੋ ਕੀ ਕਹਿੰਦੇ ਆ, ਲੋਕਾਂ ਨੂੰ ਇਹ ਸੀਗਾ ਕਿ ਇੱਕ ਮੁਸਲਿਮ ਲੇਡੀਜ਼ ਨੂੰ ਹੁੰਦਾ ਸੀਗਾ ਕਿ ਵੀ ਅਸੀਂ ਸਵੀਮਿੰਗ ਵਾਸਤੇ ਸਾਨੂੰ ਹਰੇਕ ਮਤਲਬ ਲੋਕਾਂ ਨਾਲ ਨਹੀਂ ਜਾ ਸਕਦੇ, ਤੇ ਦੇ ਵਾਂਟਡ ਅ ਸੈਪਰੇਟ ਟਾਈਮ, ਉਹਦਾ ਇੰਤਜ਼ਾਮ ਕਰਾ ਤਾ ਕਿ ਚਲੋ ਅਕੋਰਡਿੰਗ ਦੇ ਰਿਲੀਜਨ ਦੇ ਕੈਨ ਗੋ ਐਂਡ ਆਲਸੋ ਇੰਜੋਏ ਦਾ ਲਾਈਫ ਸਟਾਈਲ ਆਫ ਦਿਸ ਕੰਟਰੀ, ਠੀਕ ਹੈ ਜੀ। ਬਾਕੀ ਜਿਹੜੇ ਸੀਗੇ ਕਿ ਲੋਕਾਂ ਨੂੰ ਥੋੜ੍ਹੀ ਇਹ ਪ੍ਰੋਬਲਮ ਆ ਰਹੀ ਸੀ, ਏਜ ਕੇਅਰ ਵਾਲੇ ਬੰਦੇ ਸੀਗੇ ਤੇ ਕਿਸੇ ਨੂੰ ਆਈਸੋਲੇਸ਼ਨ ਦੀ ਪ੍ਰੋਬਲਮ ਆ ਰਹੀ ਸੀਗੀ, ਉਹਨਾਂ ਵਾਸਤੇ ਕੁਛ ਸਰਵਿਸਿਸ ਦੇ ਦਿੱਤੀਆਂ ਕਿ ਉਹਨਾਂ ਦਾ ਸਪੋਰਟ ਸਟਰਕਚਰ ਉਹਨਾਂ ਦੇ ਨਾਲ ਹੋਵੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਟੇਜ 'ਚ ਕਿ ਸਾਨੂੰ ਆਪਣੇ ਜਿਹੜੇ ਹੈਗੇ ਸੀਨੀਅਰ ਉਹਨਾਂ ਦਾ ਖਿਆਲ ਰੱਖਣਾ। ਕਈ ਵਾਰ ਬੜਾ ਦੁੱਖ ਵੀ ਹੁੰਦਾ ਮੰਤਰੀ ਜੀ ਕਿ ਮੈਂ ਦੇਖ ਕੇ ਲੋਕਾਂ ਨੂੰ ਗੱਲ ਕਰਦਾ, ਉਹ ਕਹਿੰਦੇ ਜੀ ਕਈ ਪਹਿਲੇ ਬੰਦੇ ਅਸੀਂ 14 ਦਿਨ 'ਚ ਫਸਟ ਟਾਈਮ ਮੈਂ ਕਿਸੇ ਬੰਦੇ ਨਾਲ ਗੱਲ ਕੀਤੀ। ਦੈਟ ਇਜ਼ ਅ ਬਿਗ ਇਸ਼ੂ, ਥੋੜ੍ਹਾ ਉਹਨਾਂ ਨੂੰ ਫੰਡਿੰਗ ਸਟਰਕਚਰ ਦਾ ਦੱਸ ਕੇ, ਤੇ ਕਈ ਲੋਕਾਂ ਨੂੰ ਇਹਦਾ ਬੜਾ ਫਾਇਦਾ ਹੋਇਆ, ਉਹਨਾਂ ਨੂੰ ਇੱਕ ਸਪੋਰਟ ਸਟਰਕਚਰ ਲੋਕਲ ਮਿਲ ਗਿਆ, ਉਹਨਾਂ ਨੂੰ ਲੋਕੀ ਮਿਲਣ ਆ ਜਾਂਦੇ ਨੇ, ਘੁਮਾਉਣ ਲੈ ਜਾਂਦੇ ਨੇ, ਤੇ ਛੋਟੇ ਛੋਟੇ ਗੱਲਾਂ ਹੈਗੀਆਂ ਕਿ ਇਹਦਾ ਇੰਪੈਕਟ ਬਹੁਤ ਹੈਗਾ ਮੈਂਟਲ ਹੈਲਥ 'ਚ ਵੀ। ਤੇ ਮੰਤਰੀ ਜੀ, ਜਿਹੜੀ ਮੈਂ ਗੱਲ ਦੇਖੀ ਹੈ ਇਸ ਜੋਬ 'ਚ ਆ ਕੇ ਕਿ ਜਿਹੜੀ ਲੋਕਾਂ ਦੀ ਡਿਮਾਂਡ ਨੇ ਨਾ, ਜ਼ਰੂਰਤਾਂ ਨੇ ਬਹੁਤ ਵੱਡੀਆਂ ਨਹੀਂ ਹੈਗੀਆਂ। ਮਤਲਬ ਉਹ ਨਹੀਂ ਕਹਿੰਦੇ ਕਿ ਸਾਨੂੰ ਤੁਸੀਂ $1 million ਦਾ ਕੰਮ ਕਰਾਓ ਜਾਂ $1 billion ਦਾ ਕੰਮ ਕਰਾਓ, ਉਹਦੀ ਬਹੁਤ ਛੋਟੀ ਛੋਟੀ ਜ਼ਰੂਰਤਾਂ ਹੈ। ਕਈਆਂ ਦੀ ਮੇਰੇ ਸਾਹਮਣੇ ਬਲਬ ਨਹੀਂ ਚੱਲ ਰਿਹਾ, ਮੇਰੀ ਪੋਟ ਹੋਲਸ ਹੈਗਾ, ਸਾਡੇ ਬਲਾਈਂਡ ਸਪੋਟ ਹੈਗਾ, ਆ ਟ੍ਰੀ ਹੈਗਾ, ਇਹਦੀ ਬ੍ਰਾਂਚ ਸਾਡੇ ਘਰ ਦੇ ਉੱਤੇ ਆ ਰਹੀਆਂ ਹੈਗੀਆਂ, ਥਿੰਗਸ ਲਾਈਕ ਦੈਟ, ਤੁਸੀਂ ਉਹ ਕਰਾ ਦਿਓ, ਅਸੀਂ ਚ ਲੋਕ ਇੰਨੇ ਖੁਸ਼ ਹੋ ਜਾਂਦੇ ਹੈਗੇ।
ਦੇਖੋ, ACT ਨਿੱਕਾ ਸੂਬਾ ਹੈ, ਅਗਰ ਅਸੀਂ ਵਿਕਟੋਰੀਆ ਨਿਊ ਸਾਊਥ ਵੇਲਸ ਦੀ ਗੱਲ ਕਰੀਏ, ਉੱਥੇ ਤਾਂ ਬਹੁਤ ਵਸੇਬਾ ਹੈ ਲੋਕਾਂ ਦਾ, ਅਤੇ ਉਸ ਹਿਸਾਬ ਨਾਲ ਭਾਰਤੀ ਪਿਛੋਕੜ ਦੇ ਲੋਕਾਂ ਦਾ ਵੀ ਵਸੇਬਾ ਕਾਫੀ ਘੱਟ ਹੈ ਅਗਰ ਅਸੀਂ ਆਸਟ੍ਰੇਲੀਆਈ ਪੱਧਰ 'ਤੇ ਗੱਲ ਕਰੀਏ, ਪਰ ਫਿਰ ਵੀ ਜਿਹੜੇ ਉੱਥੇ ਦੇ ਭਾਰਤੀ ਪਿਛੋਕੜ ਦੇ ਵਸਨੀਕ ਹਨ, ਉਹਨਾਂ ਨੂੰ ਵੀ ਤੁਹਾਡੇ ਤੋਂ ਆਸਾਵਾਂ ਉਮੀਦਾਂ ਹੋਈਆਂ ਹੋਣਗੀਆਂ ਜਦ ਤੁਸੀਂ ਚੁਣੇ ਗਏ। ਕੀ ਤੁਸੀਂ ਉਸ 'ਤੇ ਖਰੇ ਉਤਰ ਸਕੇ?
ਦੇਖੋ ਜੀ, ਸਭ ਤੋਂ ਵੱਡਾ ਜਿਹੜਾ ਆਪਾਂ ਫਸਟ ਸਟੈਪ ਕੀਤਾ ਸੀਗਾ ਉਹ ਪਿਛਲੇ ਸਾਲ ਗੁਰੂ ਨਾਨਕ ਜੀ ਦਾ 550 ਜਿਹੜਾ ਬਰਥਡੇ ਸੀਗਾ, ਉਹ ਪਹਿਲੀ ਵਾਰ ACT ਅਸੈਂਬਲੀ 'ਚ ਅਸੀਂ ਉੱਥੇ ਪਾਠ ਕਰਾਇਆ ਅਤੇ ਉੱਥੇ ਹੀ ਲੰਗਰ ਕਰਾਇਆ। ਇਹ ਬਹੁਤ ਵੱਡੀ ਅਚੀਵਮੈਂਟ ਸੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹਦੀ ਮਹੱਤਵਤਾ ਕੀ ਹੈਗੀ। ਜਦ ਮੈਂ ਉਹਨਾਂ ਨੂੰ ਦੱਸਿਆ ਚੀਫ ਮਿਨਿਸਟਰ ਸਾਹਿਬ ਨੂੰ, ਉਹਨੇ ਕਿਹਾ ਦੀਪਕ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਕਿਉਂਕਿ ਸੈਟਰਡੇ ਨੂੰ ਅਸੈਂਬਲੀ ਕਦੀ ਖੁੱਲ੍ਹੀ ਨਹੀਂ ਅੱਜ ਤੱਕ। ਫਸਟ ਟਾਈਮ ਅਸੀਂ ਉੱਥੇ ਪੂਰਾ ਅਸੈਂਬਲੀ 'ਚ ਪਾਠ ਕਰਾਇਆ ਅਤੇ ਉੱਥੇ ਅਸੈਂਬਲੀ 'ਚ ਲੰਗਰ ਕਰਵਾਇਆ। ਇਹ ਸਾਡੇ ਸਾਰੀ ਕਮਿਊਨਿਟੀ ਵਾਸਤੇ ਬਹੁਤ ਗਰਵ ਦੀ ਗੱਲ ਸੀ ਕਿ ਵੀ ਸਾਨੂੰ ਇੰਨੀ ਰੈਕਗਨੀਸ਼ਨ ਦੇ ਰਹੇ ਨੇ। ਉਹ ਰੈਕਗਨੀਸ਼ਨ ਤਾਂ ਹੀ ਮਿਲ ਸਕਦੀ ਕੋਈ ਆਪਣਾ ਬੰਦਾ ਉੱਥੇ ਹੋਏ, ਠੀਕ ਹੈ ਜੀ। ਬਾਕੀ ਮਲਟੀਕਲਚਰਲ ਫੈਸਟੀਵਲ ਜਿਹੜਾ ਹੁੰਦਾ ਹੈਗਾ ਉਸ 'ਚ ਸਾਡਾ ਬਹੁਤ ਪ੍ਰੋਮੀਨੈਂਟ ਰੋਲ ਹੁੰਦਾ ਸਾਡੀ ਕਮਿਊਨਿਟੀ ਦਾ, ਅਤੇ ਉਸ 'ਚ ਵੀ ਮੇਕ ਸ਼ੋਰ ਕਿ ਸਾਡੀ ਜਿਹੜੀ ਫੰਡਿੰਗ ਹੈਗੀ ਗ੍ਰਾਂਟਸ ਹੈਗੀਆਂ ਉਹ ਐਪਰੋਪ੍ਰੀਏਟਲੀ ਮਿਲਣ। ਬਾਕੀ ਕੁਛ ਲੈਂਗੁਏਜਸ ਨਹੀਂ ਸੀਗੀ ਕਿ ਬਈ ਸਾਡੇ ਲੈਂਗੁਏਜਸ ਹੋਣੀ ਚਾਹੀਦੀਆਂ ਹੈਗੀਆਂ। ਇੱਕ ਮੈਂ ਬਹੁਤ ਬੜੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੂੰ ਮੰਦਿਰ ਦੀ ਸਾਈਡ ਤੇ ਲਾਈ, ਉਹ ਬੜੇ ਦਿਨਾਂ ਤੋਂ ਮੰਦਿਰ ਕਹਿ ਰਹੇ ਸੀ ਸਾਡੇ ਕੋਲ ਮੰਦਿਰ ਨਹੀਂ ਹੈਗੀ। ਉਹਨਾਂ ਨੂੰ ਮੈਂ ਵਿਦ ਇਨ 3 ਮੰਥ ਆ ਕੇ ਉਹਨਾਂ ਨੂੰ ਬਹੁਤ ਚੰਗੀ ਜਗ੍ਹਾ, ਬਹੁਤ ਸ਼ਾਨਦਾਰ ਜਗ੍ਹਾ ਦਿਖਾਈ ਹੈ ਕਿ ਇਟ ਵਿਲ ਬੀ ਵਨ ਆਫ ਦਾ ਅਟਰੈਕਸ਼ਨ, ਟੂਰਿਜ਼ਮ ਅਟਰੈਕਸ਼ਨ। ਤੁਸੀਂ ਅਕਸ਼ਰਧਾਮ ਬਾਰੇ ਸਾਹਿਬ ਸੁਣਿਆ ਹੋਣਾ?
ਹਾਂਜੀ ਹਾਂਜੀ
ਹਾਂਜੀ, ਉਹਨਾਂ ਦੀ ਸੰਸਥਾ ਹੈਗੀ ਤੇ ਉਹਨਾਂ ਨੂੰ ਉੱਥੇ ਲੈਣ ਦਿੱਤੀ। ਫਿਰ ਵਿਦ ਇਨ 3 ਵੀਕਸ ਮੈਂ ਇੱਕ ਮੋਸ਼ਨ ਮੂਵ ਕੀਤਾ ਕਿ ਸਾਡੇ ਜਿਹੜੀ ਕਮਿਊਨਿਟੀ ਦੀ ਜ਼ਰੂਰਤਾਂ ਨੇ, ਇੱਥੇ ਵੱਡਾ ਹਾਲ ਨਹੀਂ ਹੈਗਾ ਮਤਲਬ ਜੀ ਕੈਮਰਾ 'ਚ ਨਾ, ਹੁਣ ਸਾਡੀ ਕਮਿਊਨਿਟੀ ਵੱਧ ਗਈ ਹੈ, ਲੋਕਾਂ ਦੇ ਬੱਚਿਆਂ ਦੇ ਵਿਆਹ ਵਗੈਰਾ ਹੁੰਦੇ ਹੈਗੇ ਆ, ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਮਿਲਦੀ। ਕਈ ਲੋਕੀ ਤਾਂ ਸਿੱਧੀ ਜਾ ਕੇ ਅਰੇਂਜਮੈਂਟ ਕਰਕੇ ਆਉਂਦੇ ਨੇ। ਤੇ ਉਹ ਪਹਿਲੇ 3 ਹਫ਼ਤੇ 'ਚ ਮੈਂ ਮੋਸ਼ਨ ਮੂਵ ਕਰਕੇ ਪਾਸ ਕਰਾਇਆ ਕਿ ਇੱਕ ਮਲਟੀਕਲਚਰਲ ਕਮਿਊਨਿਟੀ ਸੈਂਟਰ ਬਣੂਗਾ ਬੰਗਾਲਿਨ 'ਚ, ਜਿੱਥੇ ਜ਼ਿਆਦਾ ਇੰਡੀਅਨ ਰਹਿੰਦੇ ਹੈਗੇ ਆ, 1,000 ਪੀਪਲ ਸਿਟਿੰਗ ਕੈਪੈਸਿਟੀ ਦਾ, ਵਿਦ ਸਟੇਟ ਆਫ ਆਰਟ ਕਮਰਸ਼ੀਅਲ ਕਿਚਨ ਐਂਡ ਅਦਰ ਫੈਸਿਲਿਟੀਜ਼ ਵਿੱਚ ਨੀਡ ਟੂ ਬੀ ਗੋ ਅਰਾਊਂਡ ਵਿਦ ਯੂ ਨੋ ਕਮਿਊਨਿਟੀ ਸੈਂਟਰਸ ਐਂਡ ਆਲ। ਤੇ ਉਹ ਬਹੁਤ ਵੱਡੀ ਗੱਲ ਹੈ ਸਾਡੀ ਕਮਿਊਨਿਟੀ ਵਾਸਤੇ ਕਿ ਸਾਡੇ ਜਿਹੜੇ ਫੰਕਸ਼ਨ ਹੁੰਦੇ ਨੇ, ਦੀਵਾਲੀ, ਹੋਲੀ, ਵਿਸਾਖੀ, ਤੀਆਂ ਦਾ ਫੰਕਸ਼ਨ ਹੁੰਦਾ ਹੈਗਾ, ਗਰਬਾ ਫੰਕਸ਼ਨ ਹੁੰਦਾ ਹੈਗਾ, ਤੇ ਜਗ੍ਹਾ ਹੀ ਨਹੀਂ ਮਿਲਦੀ ਹੁਣ ਕੈਨਬਰਾ 'ਚ।
ਸੋ ਕੀ ਹੈ ਤੁਹਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਤੁਹਾਨੂੰ ਲੱਗਦਾ ਪਿਛਲੇ 4 ਸਾਲਾਂ ਦੀ?
ਇਟ ਇਜ਼ ਵਨ ਆਫ ਦਮ, ਬਟ ਜਿਹੜੀ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈਗੀ ਹੈ ਮਨਪ੍ਰੀਤ ਜੀ, ਉਹ ਮੈਂ ਫਿਊਚਰ ਜਨਰੇਸ਼ਨ ਵਾਸਤੇ ਜਿਹੜੇ ਮੋਸ਼ਨ ਮੂਵ ਕੀਤੇ ਹੈਗੇ ਆ। ਇੱਕ ਮੈਂ ਵਾਟਰ ਸਿਕਿਉਰਿਟੀ ਦਾ ਮੋਸ਼ਨ ਮੂਵ ਕੀਤਾ ਕਿ ਆਉਣ ਵਾਲੇ ਟਾਈਮ 'ਚ ਪਾਣੀ ਦੀ ਬਹੁਤ ਕਿੱਲਤ ਹੋ ਜੂਗੀ। ਮੈਂ ਉਹਨਾਂ ਨੂੰ ਇੱਥੇ ਦੇ ਜਿਹੜੇ ਆਈਕਨ ਵਾਟਰਸ ਹੈਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਫਿਜੀਬਿਲਟੀ ਸਟੱਡੀ ਕਰਕੇ ਦੱਸੋ ਮੈਨੂੰ ਕਿ ਵੀ ਅਸੀਂ ਕਦੋਂ ਰਿਸਟ੍ਰਿਕਸ਼ਨ ਲਾਉਣੀ ਸ਼ੁਰੂ ਕਰੀਏ ਜਾਂ ਕਿਸ ਤਰ੍ਹਾਂ ਦੇ ਗੈਜਟਸ ਲਾਈਏ ਕਿ ਸਾਡੇ ਆਉਣ ਵਾਲੇ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਕਿੱਲਤ ਨਾ ਹੋਵੇ, ਐਂਡ ਵੀ ਲੀਵ ਅ ਪਲੈਨਟ ਫੋਰ ਦੈਮ ਦੈਟ ਦੇ ਕੈਨ ਆਲਸੋ ਇੰਜੋਏ ਦਾ ਸੇਮ ਵੇ ਐਸ ਵੀ ਡਿਡ। ਫਿਰ ਕਲਾਈਮੇਟ ਚੇਂਜ 'ਚ ਕੀਤਾ ਹੈਗਾ, ਕਲੀਨ ਐਨਰਜੀ ਦੇ ਵਿੱਚ ਕੀਤਾ ਹੈਗਾ, ਇੱਥੇ ਦੀ ਕਈ ਸੜਕਾਂ ਸੀਗੀਆਂ ਉਹਨਾਂ ਨੂੰ ਡੁਪਲੀਕੇਟ ਕਰਵਾਇਆ ਹੈਗਾ, ਤੇ ਇਹ ਚੀਜ਼ਾਂ ਆਈ ਥਿੰਕ ਵਿਦ ਇਨ ਦ ਟਾਈਮ ਫਰੇਮ ਆਈ ਵਾਸ ਦੇਅਰ ਆਈ ਵਾਸ ਏਬਲ ਟੂ ਡਿਲੀਵਰ ਇਟ। ਹਾਂ ਮੰਤਰੀ ਜੀ, ਦੇਖੋ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਮੈਨੂੰ ਇਹ ਕਿ ਵੀ ਚਲੋ ਮੈਂ ਪਹਿਲਾ ਇੰਡੀਅਨ ਹੈਗਾ ਜਿਹੜਾ ਅਸੈਂਬਲੀ 'ਚ ਆਇਆ ਇਹ ਸਿਟੀ ਪਾਰਲੀਮੈਂਟ 'ਚ, ਪਰ ਇਹਦੇ ਨਾਲ ਕੀ ਹੋਇਆ ਕਿਸੇ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਨੇ ਉਹਨਾਂ ਵਾਸਤੇ ਇੱਕ ਰਸਤਾ ਖੁੱਲ੍ਹ ਗਿਆ ਕਿ ਵੀ ਅਸੀਂ ਹਾਰਡ ਵਰਕਿੰਗ ਕਮਿਊਨਿਟੀ ਤਾਂ ਹੈ ਹੀ ਹੈ, ਵੀ ਆਰ ਵੈਰੀ ਪ੍ਰੋਗਰੈਸਿਵ ਕਮਿਊਨਿਟੀ, ਅਸੀਂ ਇਕੋਨੋਮੀ, ਸੋਸ਼ਲੀ, ਕਲਚਰਲੀ ਬਹੁਤ ਕੰਟਰੀਬਿਊਟ ਕਰਦੇ ਹਾਂ, ਤਾਂ ਅਸੀਂ ਲਾਅ ਮੇਕਰ ਵੀ ਬਣ ਸਕਦੇ ਹਾਂ, ਸਾਡੇ ਬੰਦੇ ਰਿਪ੍ਰੈਜੈਂਟ ਅਸੈਂਬਲੀ 'ਚ ਵੀ ਕਰ ਸਕਦੇ ਹਾਂ। ਅਤੇ ਇੱਕ ਚੀਜ਼ ਮੈਂ ਜਿਹੜਾ ਮੰਤਰੀ ਜੀ ਚਾਹੂੰਗਾ ਕਿ ਆਉਣ ਵਾਲੇ ਸਮੇਂ 'ਚ ਮੈਂ ਚਾਹੂੰਗਾ ਕੋਈ ਫੀਮੇਲ ਸਾਡੇ ਰਿਪ੍ਰੈਜੈਂਟੇਟਿਵ ਵੀ ਪਾਰਲੀਮੈਂਟ 'ਚ ਆਉਣ, ਕਿਉਂਕਿ ਇਟ ਵਿਲ ਬੀ ਅ ਗੁੱਡ ਦਿਸ ਥਿੰਗ ਟੂ ਸ਼ੋ ਦੈਟ ਆਰ ਕਮਿਊਨਿਟੀ ਸੋ ਪ੍ਰੋਗਰੈਸਿਵ ਕਿ ਸਾਡੀ ਜਿਹੜੀ ਫੀਮੇਲਸ ਨੇ ਹੂ ਹੈਵ ਬੀਨ ਇਕੁਅਲੀ ਯੂ ਨੋ ਕੰਟਰੀਬਿਊਟਿੰਗ ਇਨ ਦਿਸ ਸੋਸਾਇਟੀ, ਉਹਨਾਂ ਨੂੰ ਵੀ ਪਾਰਲੀਮੈਂਟ 'ਚ ਆਉਣ ਦਾ ਮੌਕਾ ਮਿਲੇ। ਅਤੇ ਮੈਂ ਤਾਂ ਬਹੁਤ ਇਨਕਰੇਜ ਕਰਦਾ ਇੱਥੇ ਜਿਹੜੀ ਫਿਊਚਰ ਜਨਰੇਸ਼ਨ ਹੈਗੀ ਆ ਅਤੇ ਐਗਜ਼ਿਸਟਿੰਗ ਲੋਕ ਹੈ ਕਿ ਦੇ ਸ਼ੁੱਡ ਬੀ ਅ ਫੀਮੇਲ ਰਿਪ੍ਰੈਜੈਂਟੇਟਿਵ ਇਨ ਅਸੈਂਬਲੀ ਐਜ਼ ਵੈਲ।
ਜੀ ਬਿਲਕੁਲ, ਨਾ ਸਿਰਫ ਸੂਬਾਈ ਸੰਸਦ ਵਿੱਚ, ਮੈਂ ਤਾਂ ਚਾਹਾਂਗੀ ਕਿ ਫੈਡਰਲ ਪੱਧਰ ਤੇ ਵੀ ਕੋਈ ਭਾਰਤੀ ਪਿਛੋਕੜ ਦਾ ਕੋਈ ਜ਼ਰੂਰ ਉੱਥੇ ਪੁੱਜੇ।
ਦੇਖਿਓ ਜੀ, ਅਸੀਂ ਇਨੀਸ਼ੀਏਟਿਵ ਕਰ ਦਿੱਤਾ ਹੈਗਾ ਐਂਡ ਹੋਪਫੁਲੀ ਇਨ ਕਮਿੰਗ ਇਅਰਸ ਵੀਲ ਸੀ ਸਮ ਯੰਗ ਫੀਮੇਲ ਐਂਡ ਯੰਗ ਮੈਨ ਐਂਡ ਵੁਮਨ ਟੂ ਬੀ ਇਨ ਅਸੈਂਬਲੀ।
ਸੋ ਮਸਲੇ ਮਸਾਇਲ ਤਾਂ ਤੁਸੀਂ ਕਾਫੀ ਦੱਸੇ ਨੇ, ਪਰ ਮੈਨੂੰ ਦੱਸੋ ਹੁਣ 4 ਸਾਲ ਤੁਸੀਂ ਬਤੌਰੇ MLA ਕੰਮ ਕੀਤਾ ਹੈ, ਕਈ ਲੋਕਾਂ ਵਾਸਤੇ ਇਹ ਇੱਕ ਖੂਬੀ ਵੀ ਹੋ ਸਕਦੀ ਹੈ ਕਿ ਬਈ ਦੇਖੋ ਦਿਸ ਇਜ਼ ਮਾਈ ਟਰੈਕ ਰਿਕਾਰਡ, ਸੋ ਹੁਣ ਮੈਂ ਦੁਬਾਰਾ ਨਿੱਤਰ ਰਿਹਾ ਤਾਂ ਮੈਨੂੰ ਵੋਟ ਪਾਓ, ਅਤੇ ਕਈਆਂ ਵਾਸਤੇ ਉਹ ਇੱਕ ਐਂਟੀ ਇਨਕੰਬੈਂਸੀ ਫੈਕਟਰ ਵੀ ਹੁੰਦਾ ਹੈ ਕਿ ਬਈ ਸਾਨੂੰ ਕੋਈ ਇਤਨਾ ਨਹੀਂ ਚੰਗਾ ਲੱਗਿਆ ਜਿਹੜੇ ਪਿਛਲੇ ਬੰਦੇ ਸਨ, ਬਦਲਾਅ ਦੀ ਲੋੜ ਹੈ, ਉਹ ਵੀ ਇੱਕ ਕਾਫੀ ਸਟਰੋਂਗ ਫੈਕਟਰ ਆਉਂਦਾ। ਅਤੇ ACT ਦੀ ਅਗਰ ਅਸੀਂ ਸਿਆਸਤ ਨੂੰ ਵੇਖੀਏ ਤਾਂ ਉੱਥੇ ਗ੍ਰੀਨਸ ਪਾਰਟੀ ਕੋਲ ਇਸ ਵੇਲੇ ਮੇਰੇ ਖਿਆਲ ਬੈਲੈਂਸ ਆਫ ਪਾਵਰ ਹੈ, ਸੋ ਤੁਸੀਂ ਕਿਸ ਰੁੱਖ ਵੱਲ ਦੇਖਦੇ ਹੋ, ਕਿਸ ਪਾਸੇ ਇਹ ਸਾਰੀ ਗੱਲ ਨਿਤਰੇਗੀ?
ਦੇਖੋ ਇੱਥੇ ਮੈਂ ਲੇਬਰ ਪਾਰਟੀ ਦਾ MLA ਹੈਗਾ, ਇੱਥੇ ਪਿਛਲੇ 19 ਸਾਲ ਤੋਂ ਲੇਬਰ ਪਾਰਟੀ ਹੀ ਹੈਗੀ ਹੈ ਕੈਨਬਰਾ 'ਚ, ਕਿਉਂਕਿ ਜਿਹੜੀ ਸਾਡੀ ਲੀਡਰਸ਼ਿਪ ਰਹੀ ਹੈ ਇਟ ਹੈਜ਼ ਬੀਨ ਵੈਰੀ ਸਟਰੋਂਗ ਲੀਡਰਸ਼ਿਪ। ਹੁਣ ਜਿਹੜੇ ਐਂਡਰੂ ਬਾਰ ਹੈਗੇ ਆ ਇਜ਼ ਅ ਵੈਰੀ ਪ੍ਰੋਗਰੈਸਿਵ ਯੰਗ ਲੀਡਰ, ਅਤੇ ਸਾਡੀ ਜਿਹੜੀ ਟੀਮ ਵੀ ਹੈ ਇਸ ਵਾਰ ਲੇਬਰ ਪਾਰਟੀ ਦੀ ਉਸ 'ਚ 890 ਫੇਸਿਸ ਜਿਹੜੇ 2016 'ਚ ਆਏ ਨੇ, ਉਹਨਾਂ ਦੀ ਜੋ ਥਿੰਕਿੰਗ ਹੈਗੀ ਹੈ ਉਹ ਟੋਟਲੀ ਡਿਫਰੈਂਟ ਫਰੋਮ ਦਾ ਪ੍ਰੀਵੀਅਸ ਵਨ। ਤੇ ਇਸ ਵੇਲੇ ਜੋ ACT ਹੈਗੀ ਉਹ AAA ਦੀ ਰੇਟਿੰਗ 'ਚ ਹੈਗਾ, ਪੂਰੇ ਵਰਲਡ 'ਚ 12 ਕੰਟਰੀਜ਼ ਨੇ ਸਿਟੀਜ਼ ਨੇ ਇਹਨੇ ACTs ਬਣਾਉਂਦੇ ਆ। ਜਿਹੜੀ ਅਸੀਂ ਸਰਵਿਸਿਸ ਇਹਨੇ ਟਾਈਮ 'ਚ ਲੋਕਾਂ ਨੂੰ ਪ੍ਰੋਵਾਈਡ ਕੀਤੀ ਹੈਗੀ ਹੈ, ਪੀਪਲ ਆਰ ਬੈਨੀਫਿਟਿੰਗ ਆਊਟ ਆਫ ਇਟ। ਅਤੇ ਇਹ ਜਿਹੜਾ ਪਿਛਲਾ ਸਾਲ ਗਿਆ ਹੈਗਾ ਜਿਹੜਾ ਹਰੇਕ ਕੋਈ ਭੁੱਲਣਾ ਚਾਹੁੰਦਾ ਹੈਗਾ 2020, ਦੇਖੋ ਜੀ ਬੁਸ਼ ਫਾਇਰ ਤੋਂ ਸ਼ੁਰੂ ਹੋਏ ਸੀਗੇ, ਠੀਕ ਹੈ, ਅਸੀਂ ਬੁਸ਼ ਫਾਇਰ ਵੈਰੀ ਚੰਗੀ ਤਰ੍ਹਾਂ ਹੈਂਡਲ ਕੀਤਾ। ਉਹ ਤੋਂ ਬਾਅਦ ਹੇਲ ਸਟੋਰਮ ਡੈਮੇਜ ਹੋਇਆ, ਤੁਹਾਨੂੰ ਸ਼ਾਇਦ ਪਤਾ ਚੱਲੀ ਹੋਣੀ,
ਬਿਲਕੁਲ
ਕਈ ਕਾਰਾਂ ਨੁਕਸਾਨ ਹੋਇਆ, ਬੁਰੀ ਕਰਿਆ, ਉਸ 'ਤੇ ਵੀ ਅਸੀਂ ਸਬਸਿਡੀ ਦਿੱਤੀ ਲੋਕਾਂ ਨੂੰ ਰਜਿਸਟ੍ਰੇਸ਼ਨ ਵਗੈਰਾ 'ਚ। ਉਹ ਤੋਂ ਬਾਅਦ ਕੋਵਿਡ, ਨਾ ਤੁਸੀਂ ਦੇਖ ਲਓ 60 ਦਿਨ ਹੋ ਗਏ ਆ ਸਾਡੇ ਇਸ 'ਚ ਕੋਈ ਕੇਸਿਸ ਨਹੀਂ ਹੈਗਾ
ਜੀ, ACT 'ਚ ਨਾ।
Yeah, it is one of the safest places, not only in Australia, but mere khayal world ki isme safest place hai. Ek mature leadership, ek strong leadership, ek strong team de karke ho sakta hai. Ye asi pressure cha ke khol dende, sada bhi unfortunately hoyi haal hona hi jada Victoria ke hoya. And we could have afforded, sadi small economy afford nahi kar sakte.
Khair, Victoria vich vi labor sarkar kaabiz hai, so odi gal.
Dekho ji, eh ta pandemic hai ga,
you know,
jita matlab koi bhi hai jehdi hai south west ch liberal sarkar hai, ohi changa kaam kar rahe ne apne waste. Federal level ch liberal di sarkar hai ji, I think they are doing very wonderful job to contain it.
Sahi ji,
Australia de
ਮੇਰੇ ਖਿਆਲ ਇਸ ਮੌਕੇ 'ਤੇ ਸਿਆਸਤ ਭੁਲਾਉਣੀ ਪੈਂਦੀ ਹੈ, ਪਾਰਟੀਬਾਜ਼ੀ ਭੁਲਾ ਕੇ ਪਬਲਿਕ ਹੈਲਥ ਦੀ ਗੱਲ ਹੈ ਨਾ, ਜਨਤਕ ਸਿਹਤ ਦੀ ਗੱਲ ਹੈ। ਸੋ ਜ਼ਾਹਿਰ ਤੌਰ 'ਤੇ ਤੁਸੀਂ ਆਸਾਵਾਨ ਹੋ ਕਿ ਦੁਬਾਰਾ ਆਪਣੀ ਸੀਟ ਯਰਬੀ ਤੋਂ ਜਿੱਤੋਗੇ, ਪਰ ਮੈਂ ਅਖੀਰਲਾ ਸਵਾਲ ਹੈ ਜ਼ਰੂਰ ਪੁੱਛਣਾ ਜਾਂਦੇ ਜਾਂਦੇ ਕਿ ਕੋਵਿਡ ਦਾ, ਤੁਸੀਂ ਮਹਾਂਮਾਰੀ ਦਾ ਜ਼ਿਕਰ ਕੀਤਾ ਹੈ, ਉਹ ਤੁਹਾਡੀ ਕੈਂਪੇਨਿੰਗ 'ਤੇ ਕੀ ਅਸਰ ਪਿਆ ਹੈ? ਇਸ ਵੇਲੇ ਕੀ ਕੁਝ ਵੱਖਰਾ ਤੁਸੀਂ ਵੇਖ ਰਹੇ ਹੋ, ਅਤੇ ਕੀ ਇਸ ਦਾ ਮਾੜਾ ਅਸਰ ਪੈ ਸਕਦਾ ਹੈ ਤੁਹਾਡੇ ਚੋਣ ਪ੍ਰਚਾਰ 'ਤੇ ਵੀ?
ਦੇਖੋ ਜੀ, ਮਤਲਬ ਇਸ 'ਚ ਫਰਕ ਤਾਂ ਪਿਆ ਹੈਗਾ, ਕਿਉਂਕਿ ਕੋਵਿਡ ਕਰਕੇ ਜਿੱਦਾਂ ਪਹਿਲੇ ਟ੍ਰੈਡੀਸ਼ਨਲ ਜਿਹੜੀ ਹੁੰਦੀ ਸੀਗੀ, ਬਹੁਤ ਡੋਰ ਨੌਕਿੰਗ ਹੁੰਦੀ ਸੀ, ਫੰਕਸ਼ਨਸ ਹੁੰਦੇ ਸੀਗੇ, ਉਹ ਹੁਣ ਨਹੀਂ ਉਹ ਪਾ ਰਹੇ, ਯੂ ਨੋ, ਅਤੇ ਆਪਣੀ ਪਹਿਚਾਣ ਕਿਸੇ ਵੀ ਕੈਂਡੀਡੇਟ ਨੂੰ ਦਿਖਾਉਣ ਵਾਸਤੇ ਬਹੁਤ ਮਤਲਬ ਮੁਸ਼ਕਿਲ ਪੈ ਰਿਹਾ ਸੀਗਾ। ਪਰ ਅਸੀਂ ਉਹ ਟਾਈਮ ਨੂੰ ਬਹੁਤ ਚੰਗੀ ਤਰ੍ਹਾਂ ਯੂਟੀਲਾਈਜ਼ ਕੀਤਾ। ਮੈਂ ਬਹੁਤ ਜ਼ਿਆਦਾ ਫੋਨ ਬੈਂਕਿੰਗ ਕੀਤੀ, ਮੈਂ ਟਾਰਗੇਟ ਰੱਖਿਆ ਕਿ ਮੈਂ 150 ਬੰਦਿਆਂ ਨੂੰ ਦਿਨ 'ਚ ਫੋਨ ਬੈਂਕਿੰਗ ਕਰਨੀ।
ਅੱਛਾ, ਟੈਲੀਫੋਨ ਦੇ ਜ਼ਰੀਏ ਤੁਸੀਂ ਸਿੱਧਾ ਸੰਪਰਕ ਕਰਦੇ ਹੋ?
ਹਾਂਜੀ, ਸਿੱਧਾ ਸੰਪਰਕ ਲੋਕਾਂ ਨੂੰ, ਅਤੇ ਮੈਂ ਟਾਰਗੇਟ ਰੱਖਿਆ ਸੀਗਾ ਤੁਹਾਨੂੰ ਕਿ ਮੈਂ ਇਸ ਵੇਲੇ ਮੈਂ ਘੱਟੋ ਘੱਟ 20,000-21,000 ਫੋਨ ਕਾਲਸ ਕਰ ਚੁੱਕਾ ਹਾਂ।
ਅੱਛਾ, ਅਤੇ ਹੁਣ ਵੀ ਤੁਸੀਂ ਮੇਰੇ ਖਿਆਲ ਡੋਰ ਨੌਕ ਕਰ ਰਹੇ ਸੀ ਘਰ ਘਰ ਜਾ ਕੇ, ਬੂਹੇ ਖੜਕਾ ਰਹੇ ਸੀ?
ਮੈਂ ਵੀ ਕਰ ਰਿਹਾ ਸੀਗਾ, ਅਤੇ ਡੋਰ ਨੌਕਿੰਗ ਪਹਿਲੇ ਪਿਛਲੇ 1 ਮਹੀਨੇ ਤੋਂ ਸ਼ੁਰੂ ਹੋ ਗਈ ਹੈ, ਅਤੇ ਉਹਦਾ ਬਹੁਤ ਚੰਗਾ ਰਿਸਪੋਂਸ ਮਿਲ ਰਿਹਾ ਹੈਗਾ। ਲੋਕ ਬਹੁਤ ਖੁਸ਼ ਨੇ ਸਰਕਾਰ ਤੋਂ ਕਿ ਜਿਸ ਤਰ੍ਹਾਂ ਕੋਵਿਡ ਹੈਂਡਲ ਕੀਤਾ ਹੈਗਾ ਲੇਬਰ ਪਾਰਟੀ ਨੇ ਇੱਥੇ, ਅਤੇ ਜਿਹੜੀ ਸਾਨੂੰ ਫੀਡਬੈਕ ਮਿਲ ਰਹੀ ਹੈ ਬਹੁਤ ਪੋਜ਼ਿਟਿਵ ਫੀਡਬੈਕ ਮਿਲ ਰਹੀ, ਪੀਪਲ ਆਰ ਵੈਰੀ ਹੈਪੀ, ਦੇ ਡੋਨਟ ਵਾਂਟ ਟੂ ਸੀ ਦ ਚੇਂਜ ਆਫ ਦ ਗਵਰਨਮੈਂਟ।
ਚਲੋ ਜੀ, ਮਤਦਾਤਾ ਦੱਸਣਗੇ ਸਾਨੂੰ ਅਕਤੂਬਰ ਦੇ ਮਹੀਨੇ ਜਦ ਚੋਣਾਂ ਹੋਣਗੀਆਂ,
ਦੱਸਣਗੇ, ਜ਼ਰੂਰ ਦੱਸਣਗੇ। ਪਰ ਜੇ ਮੈਂ ਤੁਹਾਨੂੰ ਦੱਸ ਰਿਹਾ ਕਿ ਲੋਕਾਂ ਦਾ ਜਿਹੜਾ ਸੁਭਾਅ ਹੈਗਾ ਬਹੁਤ ਚੰਗਾ ਹੈਗਾ, ਐਂਡ ਬਹੁਤ ਚੰਗੀ ਤਰ੍ਹਾਂ ਰਿਸੀਵ ਕਰਦੇ, ਉਹਨਾਂ ਨੂੰ ਵੀ ਲੱਗਦਾ ਕਿ ਸਾਡੇ ਵਾਸਤੇ ਥੋੜ੍ਹਾ ਮੁਸ਼ਕਿਲ ਹੋ ਗਿਆ ਇਸ ਵਾਰ ਪ੍ਰਚਾਰ ਕਰਨਾ, ਕਿਉਂਕਿ ਜਿੱਦਾਂ ਪਹਿਲੇ ਰੈਲੀਆਂ ਹੁੰਦੀਆਂ ਸੀਗੀਆਂ, ਫੰਕਸ਼ਨ ਇੱਥੇ ਦਾ ਫੰਕਸ਼ਨ ਹੁੰਦੇ ਨੇ, ਆਪਣਾ ਸਟਰੀਟ ਸਟਾਲ ਬਹੁਤ ਪਹਿਲੇ ਲੱਗਣੇ ਸ਼ੁਰੂ ਹੋ ਜਾਂਦੇ ਸੀਗੇ, ਇਹ ਚੀਜ਼ਾਂ ਬਹੁਤ ਬਾਅਦ 'ਚ ਆਈਆਂ। ਪਰ ਜੋ ਸੋ ਫਾਰ ਇਹ ਬਹੁਤ ਚੰਗਾ ਚੱਲ ਰਿਹਾ, ਰਿਸਪੋਂਸ ਬਹੁਤ ਚੰਗਾ ਮਿਲ ਰਿਹਾ ਹਰੇਕ ਲੋਕਾਂ ਨੂੰ, ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੇ ਲੋਕਾਂ ਨੂੰ, ਬਾਕੀ ਦੇ ਜਿਹੜੇ ਕੈਂਡੀਡੇਟਸ ਨੇ ਦੂਜੀ ਪਾਰਟੀਆਂ ਨੂੰ, ਉਹਨਾਂ ਨੂੰ ਵੀ ਲੋਕ ਚੰਗਾ ਕੰਪੀਟ ਕਰ ਰਹੇ ਨੇ ਅਤੇ ਮਿਲ ਰਹੇ ਨੇ ਅਤੇ ਸੁਣ ਰਹੇ ਨੇ, ਉਹਨਾਂ ਦੀ ਆਵਾਜ਼ਾਂ ਆਪਣੀ ਪਹੁੰਚਾ ਰਹੇ ਨੇ, ਆਪਣੇ ਫੀਡਬੈਕ ਪਹੁੰਚਾ ਰਹੇ ਨੇ ਥਰੂ ਦੇਅਰ ਓਨ ਕੈਂਡੀਡੇਟ।
ਠੀਕ ਜੀ, ਸਾਰੇ ਹੀ ਉਮੀਦਵਾਰਾਂ ਨੂੰ ਜਿਸ ਤਰ੍ਹਾਂ ਅਸੀਂ ਸ਼ੁਭਇੱਛਾਵਾਂ ਦਿੰਦੇ ਹਾਂ, ਤੁਹਾਨੂੰ ਵੀ ਜ਼ਰੂਰ ਦੇਵਾਂਗੇ, ਪਰ ਤੁਹਾਡਾ ਪਿਛੋਕੜ ਪੰਜਾਬੀ ਹੈ, ਉਸ ਵਾਸਤੇ ਸਾਨੂੰ ਜ਼ਿਆਦਾ ਮਾਣ ਮਹਿਸੂਸ ਹੁੰਦਾ, ਅਤੇ ਤੁਸੀਂ ਉੱਥੇ ਇਤਿਹਾਸ ਰਚਿਆ, ਸੋ ਸ਼ਾਇਦ ਦੂਜੀ ਵਾਰ ਇਤਿਹਾਸ ਰਚਣ ਦਾ ਮੌਕਾ ਮਿਲੇਗਾ ਕਿ ਦੁਬਾਰਾ ਅਗਰ ਤੁਸੀਂ ਚੁਣੇ ਜਾਓਗੇ ਤਾਂ। ਬਹੁਤ ਬਹੁਤ ਮਿਹਰਬਾਨੀ, ਤੁਸੀਂ ਅੱਜ ਗੱਲਬਾਤ ਕੀਤੀ, ਸਿਹਤਮੰਦ ਰਹਿਣਾ, ਖੁਸ਼ਹਾਲ ਰਹਿਣਾ ਅਤੇ ਸ਼ੁਭਇੱਛਾਵਾਂ।
ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
SBS. This is SBS Radio.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।